ਕਰੋ ਡਬਿੰਗ ਹੁੰਦੀ ਆ ਔਰ ਇੱਧਰ ਕਰੋ ਸਵੇਰੇ ਆਪੇ ਹੀ ਦੇਖ ਲਿਆ ਕਰੋ ਆਪੇ ਦੇਖਿਆ ਕਰੋ ਬੈਠਿਆ ਨਾ ਕਰੋ ਅੱਖਾਂ ਵਿੱਚ ਚੈੱਕ ਕਰੋ ਆਵਾਜ਼ ਡਬਲਿੰਗ ਹੋ ਰਹੀ ਹੈ ਇਸ ਤਰ੍ਹਾਂ ਦੇ ਨਾਲ ਆਪ ਇੱਕ ਸਹਿਜ ਤੱਤ ਦੇ ਵਿੱਚ ਸ਼ਾਮਿਲ ਹੋਏ ਹੋਏ ਜੇ ਕੋਈ ਬੰਦਾ ਗਰਮੀ ਵਿੱਚ ਬੈਠਾ ਦੇਖਣ ਵਾਲੇ ਉਸਨੂੰ ਆਉਂਦੇ ਨੇ ਬਹੁਤ ਗਰਮੀ ਹੈ ਹਵਾ ਕੋਈ ਨਹੀਂ ਤੇ ਤਪ ਕਰ ਰਿਹਾ ਉਹਦੀ ਮਹਿਮਾ ਇੰਨੀ ਵੱਡੀ ਨਹੀਂ ਹੈ ਜਿੰਨੀ ਅਸੀਂ ਸਮਝਦੇ ਹਾਂ ਪਰ ਸਤਸੰਗ ਦੇ ਵਿੱਚ ਹਰੀ ਜਸ ਵਿੱਚ ਬੈਠਣ ਵਾਲੀ ਦੀ ਮਹਿਮਾ ਦੇ ਬਾਰੇ ਕੋਈ ਜਾਣ ਨਹੀਂ ਸਕਦਾ ਕਿਉਂ ਸਤਸੰਗ ਦੇ ਵਿੱਚ ਆ ਕੇ ਪਰਮੇਸ਼ੁਰ ਦੇ ਨਾਲ ਜੁੜਨ ਦਾ ਉਸਦੇ ਗਿਆਨ ਦਾ ਸਾਨੂੰ ਅਵਸਰ ਪ੍ਰਾਪਤ ਹੁੰਦਾ ਹੈ ਸੋ ਜਿਸ ਵਾਸਤੇ ਆਪ ਖੇਚਲ ਕਰਕੇ ਦੂਰ ਦਰਾਜ ਤੋਂ ਇਸ ਬੜੇ ਯੱਗ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਆਉਂਦੇ ਜਦੋਂ ਗੁਰੂ ਮਹਾਰਾਜ ਦੇ ਨਾਲ ਜੁੜਾਂਗੇ ਬਾਣੀ ਦੀ ਵਿਚਾਰ ਕਰਾਂਗੇ ਉਸ ਵੇਲੇ ਸਾਨੂੰ ਵੀ ਉਹੀ ਰਸਤਾ ਮਿਲ ਜਾਂਦਾ ਹੈ ਜਿਨ੍ਹਾਂ ਤੇ ਚੱਲ ਕੇ ਜਿਹੜੀ ਪੌੜੀ ਤੇ ਚੜ੍ਹ ਕੇ ਪਹਿਲੇ ਗੁਰਸਿੱਖ ਉੱਪਰ ਚੜ੍ਹੇ ਨੇ ਇਹ ਹੋ ਨਹੀਂ ਸਕਦਾ ਵੀ ਹੁਣ ਉਹ ਪੌੜੀ ਬੰਦ ਹੋ ਗਈ ਇਹ ਜੁਗਾਂ ਜੁਗਾਂਤਰਾਂ ਤੱਕ ਪੌੜੀ ਰਹਿਣੀ ਹੈ ਡੰਡੇ ਫੜੋ ਚੜ੍ਹਦੇ ਚਲੋ ਆਹਿਸਤਾ ਆਹਿਸਤਾ ਮੰਜ਼ਿਲ ਆ ਜਾਏਗੀ ਜਿੱਥੇ ਅਸੀਂ ਪਹੁੰਚਣਾ ਸੋ ਉਹਦੇ ਬਾਰੇ ਬਾਬਾਣੀਆਂ ਕਹਾਣੀਆਂ ਪੁੱਤ ਸਭ ਉੱਤ ਕਰੇ ਜਦੋਂ ਅਸੀਂ ਆਪਣੇ ਪੂਰਨ ਮਹਾਂਪੁਰਖਾਂ ਦੀਆਂ ਗੁਰਮੁਖਾਂ ਦੀਆਂ ਕਥਾਵਾਂ ਸਰਵਣ ਕਰਦੇ ਹਾਂ ਅਤੇ ਇਹ ਜਾਣਨ ਦਾ ਯਤਨ ਕਰਦੇ ਹਾਂ ਵੀ ਉਹਨਾਂ ਨੇ ਕਿਹੜਾ ਕੰਮ ਕਰਿਆ ਸੀ ਕਿਹੜੇ ਸਾਧਨ ਕਰੇ ਸੀ ਜਿਹੜੇ ਕਰਕੇ ਉਹ ਪ੍ਰਵਾਨ ਹੋ ਗਏ ਅਤੇ ਸਦਾ ਵਾਸਤੇ ਅਮਰ ਅਵਸਥਾ ਨੂੰ ਪ੍ਰਾਪਤ ਹੋ ਗਏ ਸੋ ਸ਼ਾਤ ਵਾਲੇ ਬੰਦੇ ਜਿਨ੍ਹਾਂ ਦੇ ਅੰਦਰ ਚਾਅ ਹੈ ਜਿਨ੍ਹਾਂ ਦੇ ਅੰਦਰ ਜਗਿਆਸਾ ਹੈ ਉਸ ਵੇਲੇ ਤੁਰਨਾ ਸ਼ੁਰੂ ਕਰ ਦਿੰਦੇ ਇੱਕ ਸਧਾਰਨ ਅਵਸਥਾ ਦੇ ਤਿੰਨ ਚਾਰ ਸਿੱਖ ਭਾਈ ਲਾਲੂ ਹੈ ਇੱਕ ਦਾ ਨਾਂ ਦੂਜੇ ਦਾ ਨਾਂ ਭਾਈ ਦੁਰਗਾ ਹੈ ਤੀਸਰੇ ਦਾ ਭਾਈ ਜਵੰਦ ਹੈ ਕਾਰੋਬਾਰੀ ਗੁਰਸਿੱਖ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਤਿੰਨੇ ਸਾਧੂਆਂ ਦੀ ਸੰਗਤ ਕਰਦੇ ਨੇ ਪਹਿਲਾਂ ਤਾਂ ਉਹ ਸੰਗਤ ਕਰਦੇ ਨੇ ਸਾਧੂਆਂ ਦੀਆਂ ਕਥਾਵਾਂ ਸੁਣਦੀਆਂ ਪਹਿਲੇ ਜ਼ਮਾਨਿਆਂ ਦੇ ਅੰਦਰ ਜੋ ਸਾਧੂ ਹੋਇਆ ਕਰਦੇ ਸੀ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸੀ ਪੈਦਲ ਚੱਲਦੇ ਸੀ ਵਸਤਰ ਦੀ ਉਹਨਾਂ ਨੂੰ ਲੋੜ ਹੀ ਨਹੀਂ ਸੀ ਹੁੰਦੀ ਇੱਕ ਅੱਧਾ ਉੱਪਰ ਕਪੀਨ ਪਾ ਕੇ ਬੁੱਕਲ ਮਾਰ ਲੈਣੀ ਤਕੀਏ ਬਹੁਤ ਹੁੰਦੇ ਕਿਸੇ ਆਰਾਮ ਵਾਲੀ ਜਗ੍ਹਾ ਦੀ ਲੋੜ ਹੀ ਨਹੀਂ ਸੀ ਜਿੱਥੇ ਥਾਂ ਮਿਲ ਗਿਆ ਉੱਥੇ ਹੀ ਪੈ ਸਕਦੇ ਸੀ ਖਾਣ ਪੀਣ 'ਤੇ ਕੰਟਰੋਲ ਕਰਿਆ ਹੋਇਆ ਸੀ ਸਾਧਨਾ ਸਾਧੀ ਹੋਈ ਸੀ ਨੀਂਦ ਨੂੰ ਸਾਧਿਆ ਹੋਇਆ ਸੀ ਸੋ ਸਹਿਜ ਤੱਪ ਦੇ ਅੰਦਰ ਜੰਗਲ ਤੀਰਥ ਬਣੇ ਥਾਂ ਥਾਂ 'ਤੇ ਜਾ ਕੇ ਜਗਿਆਸੂ ਨੂੰ ਸੰਭਾਲਦੇ ਸੀ ਉਪਦੇਸ਼ ਦਿੰਦੇ ਸੀ ਉਸੇ ਉਪਦੇਸ਼ ਦਾ ਸਦਕਾ ਹੈ ਕਿ ਧੰਨੇ ਵਰਗਾ ਡੰਗਰ ਚਾਰਨ ਵਾਲਾ ਖੇਤੀ ਕਰਨ ਵਾਲਾ ਬੰਦਾ ਕਿਸ ਪਦਵੀ 'ਤੇ ਪਹੁੰਚਿਆ ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਪਾਗਾ एक सुधारण बच्चा, नामदेव वर्गा कीर्ति बंदा किस अवस्था से पहुंचता है, रविदास जी वर्गा चमड़ा कट के कहते असी साड़ी जिहड़ी तुन सी मरे हुए डंगरां नूं चाके बाहर सिट के आउंदी हुंदी, उहदा चमड़ा ला लैणा ते फिर असी जोड़े कढ़दे सी ते नवें जोड़े बणाउंदे। किसी यूनिवर्सिटी च नहीं गए, कोई विद्या ग्रहण करने वास्ते किस बड़े किसी पंडतों के पास नहीं गए, केवल सत्संग सुने। सत्संग सुन के जो असली विद्या, जिसमें ब्रह्म विद्या कहते हैं, जो सारिया विद्यावान तो श्रेष्ठ विद्या है, वोरी जिज्ञासा जागी। भजन किया कि बड़ी पदवी, अज गुरु ग्रंथ साहब के अंदर सतगुरु का रूप धार के बैठे ने सारे, असी शीस नवाने उन्होंने बचना शब्द गुरु में शीस नवाने। इस तरह यह भी तन्ने ही गृहस्थी कट्ठे होंगे सी, कारोबार तो वेले होने तो बाद कुछ विचार मन चाहती सी, सुनते सी भी फलाने पिंड सत्संग है, फलाने नगर है सत्संग है, चल के भी जाते सी, कुछ निशा भी होंगी सी, कुछ मन भी टिकता सी, कुछ सेवा भावना भी जागती सी, कुछ दान करने का उत्साह भी आता सी, लेकिन अजे तक वो चीज प्राप्त नहीं सी हुई जिदे नाल मन शांत हो जाए। उसकी तलाश के अंदर फिरदे फिरदे गुरु अमरदास महाराज जी के सोर सुनी करना ते आप तिने जने कट्ठे होकर गुरु महाराज के चरणों पहुंच रहे हैं, तो जाके बेनती की थी कि सतगुरु जी असी किरती बंदे हाँ, साधारण बंदे, पढ़े लिखे असी नहीं है, कोई वेद शास्त्र असी नहीं जानते, कोई कर्म धर्म की सानू सोझी नहीं, जे सोझी है तो केवल यह है कि माड़े काम ना करो, ऐसा काम मूले ना की चाहिए जितंत पछो ताइए, जिहड़ा काम करन तो बाद पछतावा पैदा करे काम वह काम नहीं करना चाहिए। इत्थे भी पछतावा हुंदा है ते दरगाह विच जाके भी पछतावना पैंदा है, उत्थे भी जदों जवाब तलबी हुंदी है फिर आदमी नूं पछतावना पैंदा है, रोना पैंदा है, फिर महाराज कहिंदे फिर तां कुछ भी नहीं बनदा, करना होता है सुना है कि वो करो लोग कैफम नानक समो रंग अर्थ हो, समा लंघ गया ते हुण कहनू पछताना है, समा तो लंघ गया सा। जमदूता ने आके बांह फड़ ली, किलर डिजीज लग गई, कोई बीमारी लग गई मारू, डॉक्टर ने कहता तू नहीं हूं बचड़ा, उस वेले तो कोई जप तप नहीं हो सकता, फिर आदमी पछताता भी मैं एवं जिंदगी बर्बाद कर ली, कुछ करया ना मैं। महाराज कहते कह लगे सच्चे पातशाह असी ऐसा कोई काम नहीं करते जिहड़े करन दे नाल सानूं इत्थे भी पछताना पवे ते दरगाह विच जाके पछताना पवे। संतां दी संगत कर करके सानूं दृढ़ हो चुके है भी किसे दी निंदा नहीं करनी, चुगली नहीं करनी, ईरखा नहीं करनी, झूठ नहीं बोलना, कपट नहीं करना, छल नहीं करना, माड़े काम नहीं करने, मर्यादा समाज की ते उलंघन नहीं करनी धार्मिक मर्यादा। असी जतन करते हैं कि जो अंदरले पांच चोर ने यह तो भी बचाया जाए, पर फिर भी सच्चे पातशाह कोई राह नहीं लग रहा सानू, तो आप दे चरण शब्द असी आए हैं, आप कृपा करके कोई ऐसा सुखाला जहा तरीका दसो, इना कोई सहज जहा रस्ता दसो कि असी गृहस्थ दियां जिम्मेवारियां भी निभा लीए ते नाल साडा छुटकारा भी हो जाए, कृपा करके आप सानू समझाना करो। महाराज जी दया दे घर च आए, कह लगे गुरमुखो कोई कोई भागा वाला बंदा हुंदा जिहदे मन विच यह जिज्ञासा उठिया कर दी, सारे संतां नूं गुरुआं नूं सारे बंदे नहीं मिलते जिज्ञासा वाले, पीड़ां बेअंत होणगियां उहनां दे दुआले, दुनिया के कठ बहुत होणगे, कोई दुनिया के वास्ते उठे आते हैं, कोई सुखना वास्ते आते हैं, कोई होर किसी वास्ते आते, जिगासा लैके कोई बिरला पुरश आता है, लखा बंद चो एक बंदा होना है जोड़ा जिग्ञासा लें। इस करके महाराज कहते हैं कोई आए मिलोगो गाहको ले वो महंगो मो, ਕੋਈ ਨਾ ਵੇਟ ਕਰੋ ਵੇਟ ਕਰੋ, ਕੁਛ ਕਰੇ ਤਾਂ ਕੋਈ ਦਹਾਕ ਆ ਕੇ ਮਿਲੇਗਾ, ਪਰ ਉਹ ਫਿਰ ਲਏਗਾ ਕਿ ਮਹਿੰਗੇ ਤੋਂ ਮਹਿੰਗਾ ਮਿਲਦੇ। ਪਹਿਲਾ ਸੌਦਾ ਜੋ ਮਹਾਰਾਜ ਕਰਦੇ ਨੇ ਉਹ ਇਹ ਕਹਿੰਦੇ ਨੇ ਵੀ ਜੇ ਇਹ ਚੀਜ਼ ਲੈਣੀ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਸਰਦਾਸ ਹੋ ਸਵਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ, ਪਹਿਲਾਂ ਮਰਨਾ ਕਬੂਲ। ਮਹਾਰਾਜ ਜੇ ਮੈਂ ਮਰਨਾ ਕਬੂਲ ਕਰ ਲਿਆ ਮਰ ਗਿਆ ਫਿਰ ਮੈਂ ਪ੍ਰਾਪਤੀ ਕਿਵੇਂ ਕਰਾਂਗਾ? ਮਹਾਰਾਜ ਕਹਿੰਦੇ ਸਰੀਰ ਤੋਂ ਨਹੀਂ ਅਸੀਂ ਮਾਰਦੇ, ਇਹ ਜੋ ਤੇਰੇ ਅੰਦਰ ਜੀਵਤ ਭਾਵ ਹੈ ਹੰਗਤਾ ਤੇ ਮਮਤਾ ਦਾ, ਮੈਂ ਮਰਿਆ ਹੋਇਆ ਤੂੰ ਇਹਨੂੰ ਮਾਰਨਾ ਮਨਜ਼ੂਰ ਕਰ ਲੈ, ਕਬੂਲ ਕਰ ਲੈ, ਕਿਉਂਕਿ ਮੈਂ ਰਹਿਣੀ ਨਹੀਂ। ਜੇ ਮੇਰੇ ਨਾਲ ਰਹਿੰਦਾ ਤੇ ਤੂੰ ਇਹ ਤੂੰ ਹੁੰਦੀ ਹੈ ਮੈਂ ਨਹੀਂ ਉੱਥੇ ਹੁੰਦੀ, ਜਾਂ ਮੈਂ ਹੁੰਦੀ ਹੈ ਤੂੰ ਨਹੀਂ ਹੁੰਦੀ, ਪਛਾਣ ਹਟ ਜਾਂਦੀ ਹੈ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕਿਆ ਪਛਾਣੀ, ਸੋ ਗਾਹਕ ਮਹਿੰਗਾ ਮੁੱਲ ਦਿੰਦਾ ਜਿਨ੍ਹਾਂ ਨੂੰ ਵੀ ਦਿੱਤਾ ਪਰਖ ਪਰਖ ਕੇ ਪਰਖ ਪਰਖ ਕੇ ਪੂਰਾ ਭਾ ਲਿਆ, ਕਿਉਂਕਿ ਚੀਜ਼ ਪੂਰੇ ਭਾ ਦੀ ਹੈ ਘੱਟ ਨਹੀਂ ਹੈ। ਮਹਾਰਾਜ ਕਹਿੰਦੇ ਚੰਗਾ ਬਹੁਤ ਚੰਗਾ, ਤੁਹਾਡੇ ਅੰਦਰ ਪਰਮੇਸ਼ਰ ਨੇ ਜਿਗਿਆਸਾ ਪੈਦਾ ਕੀਤੀ ਹੈ, ਸੋ ਹੁਣ ਤੁਸੀਂ ਧਿਆਨ ਦੇ ਨਾਲ ਸੁਣੋ, ਰਸਤਾ ਬੜਾ ਸੁਖਾਲਾ ਹੈ, ਬਹੁਤਾ ਔਖਾ ਨਹੀਂ ਹੈਗਾ, ਇਹਨੂੰ ਉਲਝਣਬਾਜ਼ੀ ਚ ਜਿੰਨਾ ਜੀ ਕਰਦਾ ਪਾ ਲਓ, ਜਿੰਨਾ ਉਲਝਾਉਣਾ ਉਲਝਾ ਲਓ, ਪਰ ਰਸਤਾ ਬਿਲਕੁਲ ਹੀ ਸਿੱਧਾ ਹੈ, ਇਹਦੇ ਤੇ ਸਾਰੇ ਹੀ ਲੰਘ ਸਕਦੇ ਨੇ, ਸਾਰੇ ਧਰਮਾਂ ਦੇ ਲੋਕ ਲੰਘ ਸਕਦੇ ਨੇ, ਪਰ ਜੇ ਸਰਲ ਰਸਤਾ ਤਿਆਰ ਕੀਤਾ ਜਾਵੇ ਆਪਣੇ ਆਪ ਹੀ ਆਪਣੇ ਆਪ ਨੂੰ ਬੰਦਾ ਬੰਨ ਲੈਂਦਾ ਵਹਿਮ ਪ੍ਰਸਤੀ ਚ, ਵਹਿਮ ਪਾ ਪਾ ਕੇ ਆਪੇ ਹੀ ਆਪਣੇ ਦੁਆਲੇ ਕੁੰਡਲ ਪਾਉਣੇ ਸ਼ੁਰੂ ਕਰ ਦਿੰਦੇ, ਸ਼ਗਨਾਂ ਬਣਾ ਲੈਂਦੇ ਨੇ, ਟੇਕ ਬਣਾ ਲੈਂਦੇ ਨੇ, ਕਿਰਿਆ ਕਰਮ ਬੇਅੰਤ ਕੱਢ ਲੈਂਦੇ ਨੇ, ਫੋਕਟ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਗੁਰਮੁਖੋ ਬਹੁਤ ਸਧਾਰਨ ਸਿੱਧਾ ਰਸਤਾ ਹੈ, ਸੋ ਆਪ ਪਹਿਲਾਂ ਸੰਗਤ ਦੇ ਵਿੱਚ ਆ ਕੇ ਸੇਵਾ ਨੂੰ ਸਮਝੋ, ਕਿ ਪਹਿਲਾ ਜਿਹੜਾ ਡੰਡਾ ਹੈ ਉਹ ਸੇਵਾ ਹੈ, ਸੇਵਾ ਤੋਂ ਗਾਹਾਂ ਅੱਗੇ ਸ਼ੁਰੂ ਹੋਣਾ, ਸੋ ਸੇਵਾ ਕਰੋ, ਸੇਵਾ ਸ੍ਰੇਸ਼ਟ ਸਭ ਤੋਂ ਗੁਰੂ ਦੀ ਹੁੰਦੀ ਹੈ, ਸੰਗਤ ਦੀ ਸੇਵਾ ਹੁੰਦੀ ਹੈ, ਜਨਤਾ ਦੀ ਸੇਵਾ ਹੁੰਦੀ ਹੈ, ਦੇਸ਼ ਦੀ ਸੇਵਾ ਹੁੰਦੀ ਹੈ, ਕਮਿਊਨਿਟੀ ਦੀ ਸੇਵਾ ਹੁੰਦੀ ਹੈ, ਤੇ ਸੇਵਾ ਦਾ ਯਤਨ ਕਰੋ। ਜੋ ਸੇਵਾ ਕਰਦਾ ਹੈ ਉਹਦੇ ਨਾਲ ਪ੍ਰਾਪਤੀ ਹੁੰਦੀ ਹੈ, ਪਰ ਜੋ ਸਤਿਗੁਰੂ ਦੀ ਸੇਵਾ ਕਰਦਾ ਹੈ ਉਹ ਸਫਲ ਹੁੰਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾ, ਐਵੇਂ ਹਵੜਾ ਦਮੜੀ ਚ ਨਹੀਂ, ਮਨ ਦੇ ਅੰਦਰ ਸ਼ੌਕ ਜਾਗਿਆ ਹੋਵੇ ਕਿ ਮੈਂ ਸੇਵਾ ਕਰਾਂ, ਜਿਹੜਾ ਆਪਣੀ ਈਗੋ ਨੂੰ ਗਾ ਕੇ ਸੇਵਾ ਕਰਦਾ ਹੈ ਮਹਾਰਾਜ ਕਹਿੰਦੇ ਉਹਨੂੰ ਸਾਰੀਆਂ ਚੀਜ਼ਾਂ ਮਨ ਇੱਛਿਤ ਮਿਲ ਜਾਂਦੀਆਂ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਉਸ ਵੇਲੇ ਸਾਡੇ ਮੂਹਰੇ ਦੁਨੀਆ ਫੇਰ ਆ ਜਾਂਦੀ ਹੈ ਵੀ ਮੈਨੂੰ ਆਹ ਚੀਜ਼ ਮਿਲ ਜੇ ਮੈਂ ਸੇਵਾ ਕਰ ਲਾਂ, ਮਿਲਦੀ ਹੈ ਸਭ ਕੁਛ, ਕਿੰਨੀਆਂ ਮਸਾਲਾਂ ਨੇ ਆਪਦੇ ਪਾਸ, ਬਿਮਾਰ ਜਾਂਦੇ ਨੇ ਉੱਥੇ ਰਿਤਵਾਰਾ ਸਾਹਿਬ ਸੇਵਾ ਕਰਦੇ ਨੇ, ਥੋੜ੍ਹੇ ਦਿਨਾਂ ਤੋਂ ਬਾਅਦ ਕਹਿੰਦੇ ਜੀ ਮੈਂ ਰਾਜ਼ੀ ਹੋ ਗਿਆ, ਕਿਉਂਕਿ ਮੰਗਦੇ ਇਹੀ ਚੀਜ਼ ਨੇ ਉਹ ਮਿਲ ਜਾਂਦੀ ਹੈ, ਜੋ ਮੰਗੇ ਖਾਤਰ ਆਪਣੇ ਤੇ ਸੋਈ ਸੋਈ ਦੇ। ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜੇ ਜੀ ਜਾ ਕੇ ਸੇਵਾ ਕਰਦਾ, ਥੋੜ੍ਹੇ ਦਿਨਾਂ ਬਾਅਦ ਕਹਿੰਦਾ ਜੀ ਮੈਨੂੰ ਮਿਲ ਗਈ ਨੌਕਰੀ, ਮੈਂ ਤਾਂ ਹੈਰਾਨ ਹੁੰਦਾ ਕਿ ਮਹਾਰਾਜ ਕਿੰਨੇ ਪ੍ਰਸੰਨ ਹੋ ਜਾਂਦੇ ਨੇ, ਕਿੰਨੀ ਛੇਤੀ ਮੰਨ ਜਾਂਦੇ। ਉਹ ਮੰਨਦੇ ਤਾਂ ਨੇ ਜੇ ਅੰਦਰ ਸੇਵਾ ਦਾ ਸ਼ੌਕ ਹੋਵੇ,